ਅਤੇ ਅੱਜ ਮੈਂ ਸਪੈਸ਼ਲ ਆਪਣੇ ਅਧਿਕਾਰ ਵਰਤਦਾ ਹੋਇਆ ਇਹਨਾਂ ਦੇ ਸਟਾਰ ਲਾਉਣਾ। ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ, ਮੈਂ ਵੀ ਬੇਨਤੀ ਕਰਨਾ। ਕਹਿੰਦੇ ਦਫ਼ਤਰ ਦੇ ਜਿਹੜਾ ਮੂਹਰੇ ਬਰਾਂਡਾ ਸੀ ਉਹ ਹੇਠ ਛੋਟਾ ਸੀ, ਕਹਿੰਦੇ ਉਹਦੇ ਉੱਤੇ ਖੜ ਗਏ ਬਾਬਾ ਜੀ ਸਾਰੀ ਫੌਜ ਨੂੰ। ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ, ਉਹ ਤੋਂ ਬਾਅਦ ਕਹਿਣ ਲੱਗੇ, ਸਾਧ ਸੰਗਤ ਜੀ ਆਹ ਜੋ ਕੁਛ ਹੋਇਆ ਮੈਨੂੰ ਕੋਈ ਪਤਾ ਨਹੀਂ, ਇਹ ਮੈਨੂੰ ਐਂ ਲੱਗਦਾ ਵੀ ਗੁਰੂ ਦਸ਼ਮੇਸ਼ ਪਿਤਾ ਨੇ ਆਪ ਆ ਕੇ ਮੇਰੀ ਥਾਂ ਦੇ ਉੱਤੇ ਕੋਤਾਂ ਦੇ ਵਿੱਚ ਰਫਲਾਂ ਵੰਡੀਆਂ ਅਤੇ ਆਪ ਦੁਸ਼ਮਣ ਨਾਲ ਰਫਲ ਚੱਕ ਕੇ ਲੜਦੇ ਰਹੇ ਮੇਰਾ ਰੂਪ ਧਾਰ ਕੇ, ਅਤੇ ਮੈਂ ਉਸ ਪਾਤਸ਼ਾਹ ਦਾ ਅੱਜ ਚਾਕਰ ਹੋ ਗਿਆ, ਹੁਣ ਮੈਂ ਸਰਕਾਰ ਦਾ ਚਾਕਰ ਨਹੀਂ ਰਹਿਣਾ, ਮੈਂ ਪੂਰੀ ਜ਼ਿੰਦਗੀ ਇੱਕ ਇੱਕ ਸਵਾਸ 24,000 ਸਵਾਸ ਉਹਦੀ ਸੇਵਾ 'ਚ ਲਾਉਣੀ, ਇਸ ਕਰਕੇ ਮੇਰੀ ਫਤਿਹ ਆ ਆਖਰੀ ਹੈ। ਅੰਗਰੇਜ਼ ਨੇ ਵੀ ਗੱਲ ਸਮਝੀ, ਕਹਿੰਦੇ ਕਰਮ ਸਿੰਘ ਹਮ ਨਹੀਂ ਜਾਣੇ ਦੇਗਾ ਆਪਕੋ, ਕਹਿੰਦੇ ਸ਼ਾਹ ਬਹਾਦਰ ਜਿਹਨੇ ਮੈਨੂੰ ਲਿਜਾਣਾ ਸੀ ਉਹ ਤਾਂ ਲੈ ਗਿਆ, ਤੇਰੇ ਰਜਿਸਟਰਾਂ 'ਚੋਂ ਨਾਂ ਕੱਟ ਗਏ ਸਾਰੇ, ਲੌਂਗ ਰੋਲ ਮੰਗਾਓ, ਜਦੋਂ ਲੌਂਗ ਰੋਲ ਮੰਗਾਈ ਨਾਂ ਇਹਨਾਂ ਨੰਬਰ ਖਾਲੀ ਪਿਆ, ਕਹਿੰਦੇ ਸ਼ੀਟ ਰੋਲ ਮੰਗਾਓ, ਜਦੋਂ ਸ਼ੀਟ ਰੋਲ ਮੰਗਾਈ ਨੰਬਰ ਹੈ ਇਹਨਾਂ ਨਾ ਨਾਂ ਖਾਲੀ ਪਈ ਸੀ ਤਾਂ, ਕਹਿੰਦੇ ਪੇ ਰੋਲ ਮੰਗਾਓ ਜਿੱਥੇ ਤਨਖਾਹ ਲੈਂਦੇ ਰਹੇ ਨੇ ਗੁੱਥੇ ਲੱਗੇ ਨੇ ਦਸਖਤ ਹੋਏ, ਪੇ ਬਿੱਲ ਕੱਢ ਲਏ ਕਿਤੇ ਨਾਂ ਹੀ ਨਹੀਂ ਆਉਂਦਾ ਬਾਬਾ ਜੀ ਦਾ, ਸਾਰੇ ਟੋਟਲ ਬਦਲਤੇ। ਅੰਗਰੇਜ਼ ਨੇ ਟੋਪੀ ਲਾਈ, ਸਲਾਮ ਕਰਤੀ, ਸਿਜਦਾ ਕਰਤਾ, ਕਹਿੰਦਾ ਵੈਲ ਕਰਮ ਸਿੰਘ ਤੁਹਾਡਾ ਗੌਡ ਤੁਹਾਡੀ ਥਾਂ 'ਤੇ ਪਹਿਰਾ ਦੇ ਗਿਆ, ਅਤੇ ਇਹ ਕਹਾਣੀ ਮੇਰੀ ਫੌਜ ਨੂੰ ਸਦਾ ਵਾਸਤੇ ਅਮਰ ਰੱਖੇਗੀ, ਅਤੇ ਮੈਂ ਵੀ ਇਹ ਚਾਹੁੰਦਾ ਠੀਕ ਹੈ ਅਬ ਤੁਮ ਖੁਦਾ ਕੀ ਨੌਕਰੀ ਕਰੋ, ਪਰ ਇੱਕ ਮੈਂ ਬੇਨਤੀ ਕਰਦਾ, ਮੇਰੀ ਫੌਜ ਵੀ ਬੇਨਤੀ ਕਰਦੀ ਹੈ, ਉਹ ਇਹ ਹੈ ਕਿ ਜਿੰਨਾ ਚਿਰ ਫੌਜ ਇੱਥੇ ਹੈ ਤੁਸੀਂ ਫੌਜ ਤੋਂ ਦੂਰ ਨਹੀਂ ਜਾਣਾ, ਅਸੀਂ ਤੁਹਾਡਾ ਥਾਂ ਸਾਰਾ ਬਣਾ ਦਿੰਦੇ। ਸੋ ਉਹ ਬਾਬਾ ਜੀ ਜਿਨ੍ਹਾਂ ਦੇ ਕੌਤਕਾਂ ਦਾ ਕੋਈ ਹਿਸਾਬ ਨਹੀਂ, ਗਿਣਤੀ ਮਿਣਤੀ ਤੋਂ ਬਾਹਰ ਨੇ, ਅੱਜ ਸ਼ਬਦ ਪੜ੍ਹਾ ਰਹੇ ਨੇ। ਉਸ ਵੇਲੇ ਸੰਗਤ ਸਾਰੀ ਖੜ੍ਹੀ ਹੋ ਗਈ, ਬੇਨਤੀਆਂ ਕਰ ਰਹੀ ਹੈ, ਬਾਬਾ ਜੀ ਭੇਤ ਖੋਲੋ ਗੈਬ ਦਾ। ਕਹਿੰਦੇ ਭਾਈ ਗੁਰਮੁਖੋ ਆਰਡਰ ਨਹੀਂ ਹੁੰਦਾ, ਪਰ ਚਲੋ ਤੁਸੀਂ ਬਹੁਤਾ ਕਹਿੰਦੇ ਹੋ, ਅਸੀਂ ਕਹਿੰਦੇ ਕੱਲ੍ਹ ਨੂੰ 4 ਵਜੇ ਆਹ ਚੋਲਾ ਛੱਡ ਦੇਣਾ, ਇੰਨੀ ਗੱਲ ਕਹਿਣ ਦੀ ਲੋੜ ਸੀ ਨਾ, ਲੰਗਰ 'ਚੋਂ ਕੋਈ ਪ੍ਰਸ਼ਾਦਾ ਛੱਡ, ਨੇਤਰਾਂ 'ਚੋਂ ਜਲ ਜਾਂਦੇ ਉਹ ਪਿਆਰੇ ਜਿਹੜੇ ਉਹਨਾਂ ਨੂੰ ਦੇਖ ਕੇ ਜਿਉਂਦੇ ਸੀ, ਜਿਨ੍ਹਾਂ ਦੇ ਜੀਵਨ ਦਾ ਆਧਾਰ ਬਣੇ ਹੋਏ ਸੀ, ਜਿਨ੍ਹਾਂ ਦੀ ਦੁਨੀਆ ਹੀ ਬਾਬਾ ਜੀ ਸੀ, ਮਾਂ ਵੀ ਪਿਓ ਵੀ ਸਭ ਕੁਛ ਉਹੀ ਸੀਗੇ, ਚਾਹੇ ਵਿਛੋੜੇ ਨੂੰ ਕਿਵੇਂ ਚੱਲ ਸਕਣ। ਸਾਰੀ ਰਾਤ ਲੰਘ ਗਈ, ਦੂਸਰੇ ਦਿਨ ਬਾਬਾ ਲਾਲ ਸਿੰਘ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਉਹ ਕਹੋ, ਬਾਬਾ ਲਾਲ ਸਿੰਘ ਜੀ ਲੰਗਰ ਦੀ ਸੇਵਾ ਕਰ ਰਹੇ ਸੀ, ਸੰਗਤ ਨੂੰ ਲੈ ਕੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੇ ਨੇ। ਕਹਿੰਦੇ ਬਾਬਾ ਜੀ ਸੰਗਤ ਦੇ ਉੱਤੇ ਤਰਸ ਕਰੋ। ਕਹਿੰਦੇ ਲਾਲ ਸਿੰਘ ਆ ਦੇਖ ਮਰਿਆਦਾ ਚਲੀ ਆ ਰਹੀ ਹੈ, ਬਾਬੇ ਟਲ ਨੂੰ ਜਾਣਾ ਪਿਆ, ਬਾਬੇ ਗੁਰਚਿੱਤੇ ਜੀ ਨੂੰ ਜਾਣਾ ਪਿਆ ਸਮਰੱਥ ਪੁਰਸ਼ਾਂ ਨੂੰ। ਹਾਂ ਇੱਕ ਗੱਲ ਗੁਰੂ ਘਰ 'ਚ ਹੈਗੀ ਵੀ ਪੰਡਿਤ ਦਾ ਪੁੱਤਰ ਮਰਿਆ ਪਿਆ, ਅਤੇ ਸਾਰੇ ਬੇਨਤੀ ਕਰਦੇ ਹਾਂ ਗੁਰੂ ਹਰਿਰਾਏ ਸਾਹਿਬ ਅੱਗੇ ਕਿ ਮਹਾਰਾਜ ਇਸ ਬੱਚੇ ਨੂੰ ਜਿਉਂਦਾ ਕਰ ਦਿਉ। ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੀ ਮਰਿਆਦਾ ਨਹੀਂ ਤੋੜਨੀ ਹੈ, ਹਾਂ ਜੇ ਤੁਹਾਨੂੰ ਜ਼ਿਆਦਾ ਖਿਆਲ ਹੈ ਕੋਈ ਇਹਦੀ ਥਾਂ 'ਤੇ ਚੱਲਿਆ ਜਾਓ ਅਤੇ ਇਹ ਜਿਉਂਦਾ ਹੋ ਜਾਏਗਾ। ਉਸ ਵੇਲੇ ਭਾਈ ਗੌਰੇ ਦੇ ਭਰਾ ਚਲੇ ਜਾਂਦੇ ਨੇ ਜਾ ਕੇ ਧਰਤੀ 'ਤੇ, ਕੁਸ਼ਾ ਦਾ ਆਸਣ ਵਿਛਾਇਆ ਅਤੇ ਸਰੀਰ ਛੱਡ ਗਏ, ਇਧਰੋਂ ਬਾਪ ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ, ਖੁਸ਼ੀਆਂ ਹੋ ਗਈਆਂ। ਮਹਾਰਾਜ ਕਹਿੰਦੇ ਮੇਰਾ ਕਿਹੜਾ ਪੁੱਤਰ ਗਿਆ, ਕਿਹੜੇ ਪੁੱਤਰ ਨੇ ਇਹਦੇ ਥਾਂ 'ਤੇ ਆਪਣੇ ਪ੍ਰਾਣ ਦਿੱਤੇ ਨੇ। ਜਦ ਪਤਾ ਲੱਗਿਆ ਕਹਿਣ ਲੱਗੇ ਮੇਰਾ ਪੁੱਤਰ ਮਾਰ ਕੇ ਤੁਸੀਂ ਇੱਕ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਤਾ, ਸਾਧ ਸਿੰਘ ਜੀ ਚੰਗੀ ਗੱਲ ਨਾ ਕਰੀ, ਚਲੋ ਤੁਹਾਡੀ ਮਰਜ਼ੀ। ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਬਾਬਾ ਲਾਲ ਸਿੰਘ ਜੀ, ਸੰਤ ਲਾਲ ਸਿੰਘ ਜੀ ਆਧਾ ਰਿਵਾਜ ਚੱਲਿਆ ਹੁੰਦਾ, ਤੁਸੀਂ ਸਾਡੇ ਥਾਂ ਚਲੇ ਜਾਓ, 2 ਸਾਲ 2 ਮਹੀਨੇ 2 ਦਿਨ ਤੋਂ ਬਾਅਦ ਤੁਹਾਡਾ ਸੱਦਾ ਆਉਣਾ, ਉਦੋਂ ਫਿਰ ਮੈਂ ਚੱਲਿਆ ਜਾਊ, ਸਾਧ ਸੰਗਤ ਜੀ ਫੇਰ ਨਾ ਸਾਨੂੰ ਰੋਕਿਓ। ਬਾਬਾ ਲਾਲ ਸਿੰਘ ਨੂੰ ਵੀ ਨਹੀਂ ਸੀ ਭੇਜਣੇ ਚਾਹੁੰਦੇ, ਦੂਸਰਾ ਦਿਨ ਹੋ ਗਿਆ। ਉਸ ਵੇਲੇ ਬਾਬਾ ਜੀ ਕਹਿੰਦੇ ਤਿਆਰ ਹੋ ਕੇ ਆ ਜਾਓ, ਆਪ ਲੰਗਰ 'ਚ ਸੇਵਾ ਕਰ ਰਹੇ। ਖਬਰ ਫੈਲ ਗਈ ਸਾਰੇ ਫੌਜ ਵਿੱਚ, ਅੰਗਰੇਜ਼ ਵੀ ਆ ਗਏ ਵੀ 4:30 ਵਜੇ ਸਰੀਰ ਛੱਡਣਾ ਬਾਬਾ ਲਾਲ ਸਿੰਘ, ਬਈ ਦੇਖੀਏ ਕਿਵੇਂ ਸਰੀਰ ਛੱਡ ਦਿੰਦੇ ਨੇ। ਉਸ ਵੇਲੇ ਬਾਬਾ ਜੀ ਨੇ ਸੁਨੇਹਾ ਭੇਜਿਆ, ਭਾਈ ਲਾਲ ਸਿੰਘ 3 ਵਜ ਗਏ ਨੇ ਤਿਆਰੀ ਕਰ ਜਾਣ ਦੀ, ਲੰਗਰ ਵਰਤਾ ਰਹੇ ਨੇ, ਸ਼ਬਦ ਪੜ੍ਹੀ ਜਾਂਦੇ ਨੇ ਮਸਤੀ ਚਾੜ, 3 ਵਜ ਗਏ। ਕਹਿੰਦੇ ਠੀਕ ਹੈ, ਗਏ ਜਾ ਕੇ ਕੇਸੀ ਇਸ਼ਨਾਨ ਕਰਿਆ, ਚਿੱਟੇ ਵਸਤਰ ਪਹਿਨੇ, 4 ਵਜੇ ਬਾਬਾ ਜੀ ਦੀ ਸੇਵਾ 'ਚ ਆ ਕੇ ਨਮਸਕਾਰ ਕਰਕੇ ਬਹੁਤ ਵਿਰਾਗ ਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਕਹਿੰਦੇ ਟਾਈਮ ਹੋਣ ਵਾਲਾ ਹੋ ਗਿਆ ਤੁਹਾਡਾ, ਬੈਠ ਕੇ ਜਪਜੀ ਸਾਹਿਬ ਪੜ੍ਹਿਆ। ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਰ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਕਹਿ ਕੇ ਸਾਰਿਆਂ ਨੂੰ ਫਤਿਹ ਬੁਲਾਤੀ। 4:25 ਹੋਏ, ਫਤਿਹ ਬੁਲਾਤੀ, ਨਮਸਕਾਰ ਕਰਦੇ ਨੇ। ਬਾਬਾ ਜੀ ਨੂੰ ਕਿਹਾ, ਬਾਬਾ ਜੀ ਅਨੇਕਾਂ ਹੀ ਭੁੱਲਾਂ ਵੇਚੀਆਂ ਹੋਈਆਂ, ਮੇਰੇ ਸਾਥੀ ਸੀ ਤੁਸੀਂ ਫੌਜ ਦੇ ਵਿੱਚ, ਮਿੱਤਰ ਹੋਣ ਕਰਕੇ ਮੈਂ ਤੁਹਾਡਾ ਪੂਰਾ ਆਦਰ ਨਹੀਂ ਕਰ ਸਕਿਆ ਜੋ ਮੈਨੂੰ ਕਰਨਾ ਚਾਹੀਦਾ ਸੀ, ਮੇਰੀਆਂ ਭੁੱਲਾਂ ਖਿਮਾ ਕਰੋ, ਗਲਤੀਆਂ ਮਾਫ਼ ਕਰੋ। 4:29 ਹੋ ਗਏ, ਉਸ ਵੇਲੇ ਸਾਰਿਆਂ ਨੂੰ ਫਤਿਹ ਬੁਲਾ ਕੇ ਲੰਮੇ ਪੈ ਗਏ ਅਤੇ ਉੱਤੇ ਚਾਦਰਾ ਲੈ ਲਿਆ। 1 ਮਿੰਟ ਲੰਘ ਗਿਆ ਅਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਪ੍ਰੇਮੀਓ ਦੇਖੋ ਤਾਂ, ਜਦ ਦੇਖਿਆ ਤਾਂ ਚੇਤਨ ਕਲਾ ਹੈ ਨਹੀਂ, ਸਰੀਰ ਪਿਆ। ਚੋਲਾ ਛੱਡਤਾ, ਅੱਜ 2 ਸਾਲ 2 ਮਹੀਨੇ ਲੰਘਣ ਨੂੰ ਨੇੜੇ ਆ ਗਏ। ਬਾਬਾ ਜੀ ਕਹਿਣ ਲੱਗੇ, ਸੈਡੋ ਚੱਲੋ, ਸਾਰੀ ਸੰਗਤ ਚੱਲਦੀ ਹੈ, ਦਿਨ ਗਿਣ ਰਹੇ ਨੇ ਕਿ ਬਾਬਾ ਜੀ ਦੇ ਤਾਂ ਦਿਨ ਨੇੜੇ ਆ ਗਏ, ਕਿਤੇ ਭਾਣਾ ਨਾ ਉੱਥੇ ਜਾ ਕੇ ਵਰਤਾਉਣਾ ਹੋਵੇ। ਆਪ ਸਿੱਧੇ ਇੱਕ ਮਾਈ ਦੇ ਘਰ ਚਲੇ ਗਏ, ਮਾਈ ਇੰਤਜ਼ਾਰ ਕਰ ਰਹੀ ਹੈ, ਵੱਡੀ ਉਮਰ ਦੀ ਹੈ। ਬਾਬਾ ਜੀ ਕਹਿਣ ਲੱਗੇ, ਮਾਤਾ ਜਿਹੜਾ ਤੈਂ ਸਾਡੇ ਵਾਸਤੇ ਕੱਪੜਾ ਬਣਾਇਆ ਨਾ, ਚੋਲਾ ਬਣਾਇਆ, ਉਹ ਦੇ, ਅਸੀਂ ਇਹਨੂੰ ਪਾ ਕੇ ਦਰਗਾਹ ਵਿੱਚ ਜਾਣਾ। ਮਾਤਾ ਹੈਰਾਨ ਹੋ ਗਈ ਕਿ ਮਹਾਰਾਜ ਐਸੀ ਬਾਤ ਕਹਿੰਦੇ ਹਨ। ਕੀਰਤਨ ਸ਼ੁਰੂ ਹੋ ਗਏ, ਮਹਾਰਾਜ ਜੀ ਦੱਸਦੇ, ਕਹਿੰਦੇ ਕੀਰਤਨ ਸ਼ੁਰੂ ਹੋ ਗਏ, ਬਾਹਰ ਬੈਠੀ ਸੰਗਤ ਕੀਰਤਨ ਕਰਦੀ ਹੈ, ਅਤੇ ਬਾਬਾ ਜੀ ਮਾਤਾ ਨੂੰ ਕਹਿਣ ਲੱਗੇ, ਮਾਤਾ ਚੱਲ ਤੈਨੂੰ ਵੀ ਚਾਨਣੇ 'ਚ ਨਾਲ ਲੈ ਚੱਲੀਏ, ਕਿੱਥੇ ਹਨੇਰੇ 'ਚ ਟੱਕਰਾਂ ਮਾਰੇਗੀ। ਕਿੱਡੀ ਕਿਸਮਤ ਵਾਲੀ ਮਾਤਾ ਸੀ, ਕੋਈ ਜਪ ਨਹੀਂ, ਕੋਈ ਤਪ ਨਹੀਂ, ਇੱਕ ਪਿਆਰ ਕੀਤਾ ਮਹਾਂਪੁਰਸ਼ਾਂ ਨੂੰ, ਉਹਨੇ ਜਪ ਤਪ ਨਹੀਂ ਸੀ ਉਹ ਜਾਣਦੀ। ਸਾਨੂੰ ਤਾਂ ਮਾਣ ਹੁੰਦਾ, ਮੈਂ ਇੰਨੇ ਇੰਨੇ ਘੰਟੇ ਨਾਮ ਜਪਦਾ, ਮੇਰੀ ਸੁਰਤ ਇੱਥੇ ਟਿਕਦੀ ਹੈ, ਮੈਂ ਇੰਨਾ ਕਰਦਾ, ਮੈਂ ਰੋਟੀ ਇੰਨੀ ਕੇ ਖਾਂਦਾ ਨਾ। ਵਾਹਿਗੁਰੂ ਤਾਂ ਜਦ ਭਿੱਜਦਾ ਨਾ, ਪਤਾ ਹੀ ਨਹੀਂ ਲੱਗਦਾ ਕਿਹਦੇ 'ਤੇ ਭਿੱਜ ਜਾਂਦਾ। ਵਾਹਿਗੁਰੂ ਬਹੁਤ ਹੈ, ਬੇਪਰਵਾਹ ਹੈ, ਕੋਈ ਪਤਾ ਨਹੀਂ, ਇਹਨਾਂ ਗੱਲਾਂ 'ਚ ਨਹੀਂ ਉਹ ਆਉਂਦਾ ਕਦੇ ਵੀ ਬੱਸ ਵਿੱਚ, ਉਹ ਸਿਰਫ ਪਿਆਰ ਵਿੱਚ ਬੱਸ ਆਉਂਦਾ। ਸੋ ਮਾਤਾ ਨੂੰ ਕਹਿਣ ਲੱਗੇ, ਮਾਤਾ ਚੱਲ ਤੈਨੂੰ ਵੀ ਚਾਨਣੇ ਚਾਨਣੇ 'ਚ ਲੈ ਚਲੇ। ਅੰਮ੍ਰਿਤ ਵੇਲਾ ਹੋ ਗਿਆ, ਸੰਗਤ ਵਾਰ ਸ਼ਬਦ ਪੜ੍ਹਦੀ ਹੈ। ਮਹਾਰਾਜ ਜੀ ਕਹਿਣ ਲੱਗੇ, ਜਦੋਂ 2 ਵਜੇ, ਕਹਿੰਦੇ ਹੈਰਾਨੀ ਹੋਈ, ਇੱਕਦਮ ਪ੍ਰਕਾਸ਼ ਹੋ ਗਿਆ ਅਸਮਾਨ ਦੇ ਵਿੱਚ। ਪ੍ਰਕਾਸ਼ ਇਹ ਨਹੀਂ ਹੋਇਆ, ਕਹਿੰਦੇ ਸਾਜ ਵੱਜਣੇ ਸ਼ੁਰੂ ਹੋ ਗਏ, ਅਤੇ ਪ੍ਰਕਾਸ਼ ਹੌਲੀ ਹੌਲੀ ਅਸਮਾਨ ਦੇ ਵਿੱਚ ਲੋਪ ਹੁੰਦਾ ਤੁਰਿਆ ਜਾ, ਉੱਤੇ ਹੀ ਉੱਤੇ ਤੁਰਿਆ ਜਾ ਰਿਹਾ। ਪਤਾ ਲੱਗ ਗਿਆ ਵੀ ਬਾਬਾ ਜੀ ਤਾਂ 5 ਭੂਤ ਵਿੱਚ ਚੋਲਾ ਛੱਡ ਗਏ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਾਤਾ ਦਾ ਸੀਸ ਬਾਬਾ ਜੀ ਦੇ ਚਰਨਾਂ 'ਤੇ ਹੈ, ਅਤੇ ਬਾਬਾ ਜੀ ਸਮਾਧੀ 'ਚ ਬੈਠੇ, ਸਰੀਰ ਦੋਏ ਛੱਡ ਗਏ। ਸੋ ਐਸੇ ਮਹਾਂਪੁਰਸ਼ ਇਸ ਸੰਪਰਦਾ 'ਚੋਂ ਵੱਡੀਆਂ ਹੀ ਕਰਨੀਆਂ ਵਾਲੇ ਹੈਰਾਨ ਹੋ ਜਾਓ, ਬਾਬਾ ਜੀ ਬਾਬਾ ਅਤਰ ਸਿੰਘ ਜੀ ਸੈਦੋ ਗਏ ਹੋਏ ਨੇ, ਅਤੇ ਆਪ ਕਲਪਾਣੀ ਨਦੀ ਦੇ ਕੰਢੇ ਬੈਠ ਕੇ ਬੰਦਗੀ ਸਾਰੀ ਰਾਤ ਕਰਿਆ ਕਰਦੇ ਸੀ। ਮਹਾਰਾਜ ਜੀ ਕਹਿੰਦੇ, ਜਦੋਂ ਅਸੀਂ ਇਸ਼ਨਾਨ ਕਰਨਾ, ਇੰਨੀ ਠੰਡ ਹੁੰਦੀ ਵੀ ਜੇ ਤਾਂ ਛੇਤੀ ਦੇ ਕੇ ਕਛਹਿਰੇ ਦਾ ਨਾਲਾ ਕੱਸ ਲਿਆ ਤਾਂ ਕੱਸ ਲਿਆ, ਅਤੇ ਹਿੰਮਤ ਨਾਲ ਅਸੀਂ ਕਮੀਜ਼ ਪਹਿਨ ਲੈਣਾ, ਅਤੇ ਬਟਨ ਨਹੀਂ ਸੀ ਬੰਦ ਹੁੰਦੇ, ਕਹਿੰਦੇ ਕੱਪੜਾ ਲੈ ਕੇ ਬੈਠੇ ਜਾਂਦੇ। ਫਿਰ 10 ਵੱਜ ਜਾਣੇ, ਸੂਰਜ ਨੇ ਚੜ੍ਹਨਾ, ਜਿਹੜੀ ਬਰਫ਼ ਸਾਡੇ ਉੱਤੇ ਜੰਮ ਜਾਂਦੀ ਸੀ ਉਹਨੇ ਹੌਲੀ ਹੌਲੀ ਪਿਘਲਣਾ, ਨਿੱਘ ਸਾਡੇ ਸਰੀਰ 'ਚ ਆਉਣਾ, ਤਾਂ ਕਹਿੰਦੇ ਅਸੀਂ ਉੱਠਦੇ ਸੀਗੇ, ਨਹੀਂ ਉੱਥੇ ਬੈਠੇ ਰਹਿੰਦੇ ਸੀ। ਸੋ ਇਹ ਬਾਬਾ ਅਤਰ ਸਿੰਘ ਜੀ ਮਹਾਰਾਜ ਤਪ ਅਤੇ ਤਿਆਗ ਦੀ ਮੂਰਤੀ, ਸੱਚਮੁੱਚ ਤਪੀਏ, ਜੀਵਨ ਜੇ ਉਹਨਾਂ ਦਾ ਵਿਚਾਰੀਏ ਹੈਰਾਨ ਰਹਿ ਜਾਈਦਾ ਵੀ ਇੰਨੀ ਸੇਵਾ ਅਤੇ ਇਹੋ ਜਿਹਾ ਕਸ਼ਟ ਕਰੜਾ ਜੀਵਨ, ਅਸੀਂ ਤਾਂ ਇੱਕ ਮਾੜਾ ਜਿਹਾ ਵੀ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਵੀ। ਜੇ ਕਹੀਏ ਵੀ ਹਜ਼ਾਰ 'ਚੋਂ ਇੱਕ ਕਰ ਲਈਏ, ਨਾ, ਇਹ ਵੀ ਗਲਤ ਹੈ, ਕਰ ਨਹੀਂ ਸਕਦੇ। ਇਹ ਤਾਂ ਉਹਨਾਂ ਦੀ ਬਖਸ਼ਿਸ਼ ਹੀ ਹੈ, ਕੋਈ ਉਹਨਾਂ ਦੀਆਂ ਮਿਹਰਾਂ ਹੀ ਨੇ ਵੀ ਸਾਡੇ ਵਰਗੇ ਮੂਰਖਾਂ ਨੂੰ ਵੀ ਅਪਣਾਈ ਜਾਂਦੇ। ਪਤਾ ਨਹੀਂ, ਮੈਂ ਤਾਂ ਹੈਰਾਨ ਹੁੰਦਾ ਵੀ ਇਹ ਕੀ ਗੱਲ ਹੈ ਬਈ, ਜ਼ਿਆਦਾ ਹੀ ਦਿਆਲੂ ਨੇ, ਜਿਹਾ ਜਿਹਾ ਵਾਹਿਗੁਰੂ ਦਿਆਲੂ ਹੈ, ਇਹੋ ਜਿਹੇ ਮਹਾਂਪੁਰਸ਼ ਦਿਆਲੂ ਨੇ, ਨਹੀਂ ਤਾਂ ਸਾਡੇ ਵਰਗਿਆਂ ਨੂੰ ਤਾਂ ਕਿਤੇ ਨਰਕਾਂ 'ਚ ਥਾਂ ਮਿਲਣਾ ਚਾਹੀਦਾ। ਸੋ ਆਪ ਬੈਠੇ ਨੇ ਅਤੇ ਸੇਵਾਦਾਰ ਕਹਿਣ ਲੱਗਿਆ, ਪਹਿਰੇ 'ਤੇ ਖੜ੍ਹਾ ਸੀ, ਕਹਿੰਦਾ ਬਾਬਾ ਜੀ ਆਪਣੇ ਵੱਲ ਨੂੰ ਇੱਕ ਲਾਲਟੈਨ 'ਤੇ ਬੰਦੇ ਆ ਰਹੇ ਨੇ, ਬੰਦਾ ਆ ਰਿਹਾ ਕੋਈ। ਬਾਬਾ ਜੀ ਕਹਿਣ ਲੱਗੇ, ਸਿੰਘਾ, ਕਹਿੰਦੇ ਪਿਆਰ ਦੀ ਸੁਗੰਧੀ ਆ ਰਹੀ ਹੈ ਇਹਦੇ 'ਚੋਂ, ਵੈਰ ਦੀ ਨਹੀਂ ਆ ਰਹੀ। ਕਹਿੰਦੇ ਮਹਾਰਾਜ ਵਿਦੇਸ਼ ਵਿੱਚ ਬੈਠੇ ਹਾਂ, ਕਬੈਲੀ ਇਲਾਕਾ, ਕੋਈ ਗੜਬੜ ਨਾ ਹੋਵੇ। ਕਹਿੰਦੇ ਨਹੀਂ, ਕੋਈ ਗੜਬੜ ਨਹੀਂ। ਨੇੜੇ ਆ ਗਿਆ, ਨੇੜੇ ਆਇਆ ਹੋਇਆ ਆ ਕੇ ਨਮਸਕਾਰ ਕੀਤਾ, ਕਹਿਣ ਲੱਗਿਆ ਮਹਾਰਾਜ, ਇਹ ਅਜੀਮ ਖਾਂ ਪਠਾਨ ਜਿਹਦੇ ਖੂਹ ਦੇ ਉੱਤੇ ਤੁਸੀਂ ਰਹਿੰਦੇ ਹੋ, ਮੈਂ ਉਹਦਾ ਮਿੱਤਰ ਹਾਂ ਅਤੇ ਮੇਰੀ 95 ਸਾਲ ਦੀ ਉਮਰ ਹੋ ਗਈ, ਨਜੁੱਲਾ ਖਾਨ ਮੇਰਾ ਨਾਂ ਹੈ, 3 ਮੇਰੇ ਵਿਆਹ ਨੇ, 5 ਵਿਆਹ ਕਰਾਏ ਸੀ, 2 ਮਰ ਗਏ, 3 ਹੈਗੇ। ਵੱਡੀ ਬੇਗਮ ਮੇਰੀ 70 ਸਾਲ ਦੀ ਹੈ, ਛੋਟੀ 55 ਦੀ, ਵਿਚਾਲੇ ਦੂਈ ਹੈ। ਆਹ ਜ਼ਮੀਨ ਜਾਇਦਾਦ ਬੇਅੰਤ ਪਈ ਹੈ, ਖਾਲੀ ਸੁਣਨਾ ਜਾ ਖਾਲੀ ਜਾ ਰਹੇ ਹਾਂ ਸੰਸਾਰ ਤੋਂ, ਇੱਕ ਪੁੱਤਰ ਦਾ ਮੂੰਹ ਦੇਖਣ ਦਾ ਸਾਨੂੰ ਅਵਸਰ ਨਹੀਂ ਮਿਲਿਆ। ਬੜਾ ਕੁਛ ਮੈਂ ਕੀਤਾ, ਮੱਕੇ ਦੀ ਯਾਦ ਵੀ ਕਰਿਆ ਆ, ਹੋਰ ਵੀ ਕਰਿਆ, ਜੋ ਕੁਛ ਸਾਡੇ ਧਰਮ ਦੇ ਵਿੱਚ ਸੀ ਉਹ ਮੈਂ ਸਭ ਕਰ ਲਿਆ, ਅਤੇ ਮੈਂ ਇਹ ਸੁਣਿਆ ਕਿ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ, ਜੋ ਕੋਈ ਮੰਗਦਾ ਸੱਚੇ ਸਾਹਿਬ ਆ ਕਿਆ ਨਹੀਂ ਕਰ ਤੇਰੇ, ਕਰਦਾ ਤੇਰੇ ਸਭ ਕੁਛ ਹੈ, ਜਿਸ ਦੇ ਸੁਪਾ। ਬਾਬਾ ਮਹਾਰਾਜ ਜੀ ਕਹਿਣ ਲੱਗੇ ਵੀ ਕਿੰਨੀ ਉਮਰ ਹੈ? ਕਹਿੰਦਾ ਜੀ 95 ਸਾਲ ਦੀ। ਮਹਾਰਾਜ ਕਹਿੰਦੇ ਹੁਣ ਤਾਂ ਸੁੱਕ ਗਿਆ ਪ੍ਰੇਮੀਆਂ। ਕਹਿੰਦਾ ਮਹਾਰਾਜ ਜੀ ਨੇ ਮੈਨੂੰ ਦੱਸਿਆ, ਉਹ ਕਹਿੰਦੇ ਉਹਨਾਂ ਨੇ ਇਹ ਗੱਲ ਮੈਨੂੰ ਕਹਿ ਕੇ ਭੇਜੀ ਹੈ ਕਿ ਸੱਚੇ ਸਾਹਿਬ ਆ ਕਿਆ ਨਹੀਂ ਕਰ, ਸਭ ਕੁਛ ਹੈ ਤੇਰੇ ਘਰ ਵਿੱਚ, ਸੂਕੇ ਹਰੇ ਕੀਏ ਖਿਨਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਹੈ, ਤੇਰੀ ਇੱਕ ਨਿਗਾਹ ਪੈ ਜਾਵੇ ਸਾਡੇ ਸਰੀਰ ਦੇ ਉੱਤੇ, ਅਸੀਂ ਤਾਂ ਫੇਰ ਮੁੜ ਕੇ ਹਰੇ ਹੋ ਜਾਵਾਂਗੇ, ਅਤੇ ਮੇਰੇ 'ਤੇ ਕਿਰਪਾ ਕਰੋ, ਹੁਣ ਮੈਂ ਇਕੱਲਾ ਆਇਆ ਅਤੇ ਹੁਣ ਮੈਂ ਬੈਂਡ ਬਾਜੇ ਵਜਾਉਂਦਾ ਆਵਾਂਗਾ ਜਦ ਤੁਸੀਂ ਅਗਲੇ ਸਾਲ ਆਵਾਂਗੇ। ਬਾਬਾ ਜੀ ਪ੍ਰਸੰਨ ਹੋ ਗਏ, ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਲੈ ਬਾਬਾ, ਜੇ ਛੋਟੀ ਬੇਗਮ ਨੂੰ ਪੁੱਤਰ ਦਿੱਤਾ, ਬੜੀ ਦੇ ਮਨ ਵਿੱਚ ਨਿਰਾਸ਼ਾ ਆ ਜੂ, ਜਾ 70 ਸਾਲ ਦੀ ਦੇ ਪੁੱਤਰ ਹੋਏਗਾ, ਜੇ ਗੁਰੂ ਨਾਨਕ ਤੁਰ ਉੱਠਿਆ ਫਿਰ ਸਰੀਰ ਹਰੇ ਹੀ ਹੋਣਗੇ ਤੁਹਾਡੇ। ਇੱਕ ਸਾਲ ਬਾਅਦ ਜਦ ਫੇਰ ਜਾਂਦੇ ਨੇ, ਬੈਂਡ ਬਾਜੇ ਵਜਾਉਂਦਾ ਆਉਂਦਾ, ਬੜਾ ਮਲਖਈਆ ਨਾਲ ਭੰਗੜਾ ਪਾਉਂਦੇ ਆਉਂਦੇ ਨੇ, ਕਹਿੰਦੇ ਬਾਬਾ ਜੀ ਆ ਰਿਹਾ ਕੋਈ? ਕਹਿੰਦੇ ਉਹੀ ਆ ਰਿਹਾ। ਸੋ ਐਸੇ ਦਿਆਲੂ ਮਹਾਂਪੁਰਸ਼ ਸਾਰੇ ਮਹਾਂਪੁਰਸ਼ਾਂ ਦੀ ਹੈ, ਮੈਂ ਅਤੇ ਗੁਰਦੇਵ ਸਿੰਘ ਹੋਣੀ ਜਿਹੜੇ ਤੁਹਾਡੇ ਬੋਲਦੇ ਨੇ, ਅਸੀਂ ਦੋਵੇਂ ਜਣੇ ਮੁਰਾਦਾਬਾਦ ਉੱਥੇ ਇੱਕ ਰਮੇਸ਼ ਕੁਮਾਰ ਸਾਹੂ ਹੈ, 25 ਸਾਲ ਦੀ ਲੜਕੀ ਹੋ ਗਈ ਉਹਦੀ, ਅਤੇ ਮਹਾਰਾਜ ਜੀ ਇੱਥੇ ਚੰਡੀਗੜ੍ਹ ਦੀਵਾਨ ਲਾਉਣ ਤੋਂ ਬਾਅਦ ਮੇਰੇ ਕੋਲ ਇੱਥੇ ਠਹਿਰੇ, 27 ਦਿਨ ਠਹਿਰੇ ਸੀ ਅਤੇ ਦੀਵਾਨ ਲਾਇਆ, ਉਹ ਤੋਂ ਬਾਅਦ ਕਹਿੰਦੇ ਅਸੀਂ ਪਹਾੜ ਨੂੰ ਜਾਣਾ। ਪਹਾੜ ਨੂੰ ਜਾਣ ਵਾਸਤੇ ਪਤਾ ਲੱਗ ਗਿਆ ਰਾਹ ਵਿੱਚ ਖੇੜਾ ਟਰਾਂਸਪੋਰਟ ਕੰਪਨੀ ਦੇ ਚੰਨਣ ਸਿੰਘ ਹੋਣੀ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ ਵੀ ਮਹਾਰਾਜ ਦੁਪਹਿਰਾ ਕੱਟ ਕੇ ਜਾਇਓ ਇੱਥੇ, ਅਤੇ ਰਮੇਸ਼ ਕੁਮਾਰ ਦੀ ਕੋਠੀ ਦੇ ਵਿੱਚ ਉਤਾਰਾ ਕਰਾ ਤਾ। ਇਹ ਸਾਊ ਸੀ, ਕੋਟਦਵਾਰ ਦਾ ਛੋਟਾ ਜਿਹਾ ਰਾਜਾ ਸੀ, ਅਤੇ MP ਵੀ ਰਿਹਾ, MLA ਵੀ ਰਿਹਾ, ਅਤੇ ਜਦੋਂ ਮਹਾਰਾਜ ਜੀ ਉੱਥੇ ਦੁਪਹਿਰੇ ਆਰਾਮ ਕਰਿਆ ਅਤੇ ਜਾਣ ਵਾਸਤੇ ਤਿਆਰ ਹੋਏ, ਚਾਹ ਪਾਣੀ ਗਿਆ ਤਾਂ ਸੁਰਜੀਤ ਸਿੰਘ ਚੰਨਣ ਸਿੰਘ ਦਾ ਛੋਟਾ ਭਰਾ ਕਹਿਣ ਲੱਗਿਆ, ਸਾਊ ਸਾਹਿਬ ਰੱਬ ਆਇਆ ਹੋਇਆ ਤੁਹਾਡੇ ਘਰ ਮੰਗ ਲਿਆ, ਕੀ ਮੰਗਣਾ? ਕਹਿੰਦਾ ਸੱਚਮੁੱਚ? ਕਹਿੰਦੇ ਹੋਏ, ਜਿਹੜਾ ਕੁਛ ਮੰਗ ਲਏਗਾ ਮਿਲ ਜੂ ਅੱਜ। ਉਸ ਵੇਲੇ ਆਪਣੀ ਰਾਣੀ ਨੂੰ ਇਸ਼ਨਾਨ ਕਰਾਇਆ, ਆਪ ਕਰਿਆ, ਕਹਿੰਦਾ ਛੇਤੀ ਕਰੋ, ਘਾਹ ਮੰਗਾਇਆ, ਦੁੱਧ ਮੰਗਾਈ, ਗਲ 'ਚ ਪੱਲੇ ਪਾਇਆ, ਜਿਹੜਾ ਗਲ 'ਚ ਆ ਚੁੰਨੀਆਂ ਜਿਹੀਆਂ ਅਸੀਂ ਪਾਈ ਫਿਰਦੇ ਹਾਂ ਨਾ, ਇਹਦਾ ਮਤਲਬ ਇਹ ਹੁੰਦਾ ਵੀ ਅਸੀਂ ਤਾਂ ਅੱਤ ਗਰੀਬ ਹਾਂ, ਇਹਦੀ ਨਿਸ਼ਾਨੀ ਹੁੰਦੀ ਹੈ, ਗਰੀਬੀ ਦੀ ਨਿਸ਼ਾਨੀ ਹੈ, ਆਕੜ ਨਹੀਂ ਹੁੰਦੀ, ਜਿਹਨੇ ਚੁੰਨੀ ਗਲ 'ਚ ਪਾ ਲਈ ਉਹਦਾ ਆਕੜਨਾ ਫਿਰ ਫਜ਼ੂਲ ਹੁੰਦਾ, ਕਿਉਂਕਿ ਗਲ ਵਿੱਚ ਪੱਲਾ ਪਾ ਲਿਆ, ਪੱਲਾ ਪਾ ਕੇ ਹੀ ਮਿਲਿਆ ਜਾਂਦਾ, ਜਦੋਂ ਪੱਲਾ ਹੀ ਪਾ ਲਿਆ ਫਿਰ ਕਿਹਦੇ ਮੂਹਰੇ ਆਕੜਾਂ, ਕਿਹਦੇ ਮੂਹਰੇ ਹੈਂਕੜਾਂ, ਫਿਰ ਤਾਂ ਗਰੀਬਾਂ ਦੇ ਗਰੀਬ ਆ ਅਸੀਂ। ਇਹ ਗੱਲ ਸਮਝਣੀ ਚਾਹੀਦੀ ਹੈ, ਪ੍ਰਤੀਕ ਜਿਹੜੀ ਚੀਜ਼ ਦਾ ਹੁੰਦਾ। ਸੋ ਉਸ ਵੇਲੇ ਉਹਨੇ ਪੱਲਾ ਪਾਇਆ, ਰਾਣੀ ਨੇ ਵੀ ਪਾਇਆ ਗਲ 'ਚ, ਅਤੇ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਅਸੀਸ ਦਿੱਤੀ ਅਤੇ ਖੜ੍ਹੇ ਹੋ ਗਏ। ਹੱਥ ਵਿੱਚ ਦੁੱਬ ਫੜੀ ਹੋਈ ਹੈ, ਉਹ ਦੁੱਬ ਨੂੰ ਥੋੜ੍ਹਾ ਜਿਹਾ ਉੱਚਾ ਕਰਕੇ ਮੂੰਹ ਵਿੱਚ ਲੈ ਲਿਆ ਉਹਨਾਂ ਨੇ। ਮਹਾਰਾਜ ਜੀ ਸਮਝ ਗਏ ਵੀ ਅੱਤ ਅਧੀਨਤਾ ਦੇ ਨਾਲ ਇਹ ਸਾਧੂ ਕੋਲ ਆਏ। ਜੇ ਸਾਧੂ ਕੋਲ ਜਾਓ, ਅੱਤ ਅਧੀਨਤਾ ਦੇ ਨਾਲ ਜਾਓ, ਪੱਲੇ ਭਰ ਕੇ ਵਾਪਸ ਆਓਗੇ। ਜੇ ਹੈਂਕੜ ਨਾ ਜਾਓ, ਸਾਧੂ ਕਿਸੇ ਦੀ ਹੈਂਕੜ ਨਹੀਂ ਸਹਿੰਦੇ, ਉਹ ਤਾਂ ਆਪ ਹੀ ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਦਰਗਾਹ ਜੀ ਦਾ ਹੁਕਮ ਮੰਨਦੀ ਹੋਵੇ ਉਹ ਕਿਸੇ ਦਾ ਕਿਸੇ ਦੀ ਕਾਣ ਮੰਨਦਾ। ਸੋ ਮਹਾਰਾਜ ਜੀ ਦਿਆ ਦੇ ਘਰ 'ਚ ਆ ਗਏ, ਕਹਿੰਦੇ ਕੀ ਗੱਲ, ਕੌਣ ਨੇ ਇਹ? ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਕਹਿੰਦੇ ਨੇ, ਕੋਟਦਵਾਰ ਦਾ ਰਾਜਾ, ਅਤੇ ਇਹਦੇ ਘਰ ਦੱਸੋ ਭਾਈ। ਕਹਿੰਦੇ ਮਹਾਰਾਜ ਲੜਕੀ 25 ਸਾਲ ਦੀ ਹੋ ਗਈ, ਉਹਦੇ ਬਾਅਦ ਕਿਸੇ ਔਲਾਦ ਦਾ ਮੁੱਖ ਦੇਖਣਾ ਨਸੀਬ ਨਹੀਂ ਹੋਇਆ, ਅਤੇ ਪੁੱਤਰ ਦੀ ਆਸ ਵਿੱਚ ਅਸੀਂ ਬੜੇ ਕਰਮ ਕਰੇ। ਕਹਿੰਦੇ ਕੀ? ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਵਿਧੀਪੂਰਵਕ ਦਾਨ ਕਰਿਆ, ਸੰਤਾਂ ਦੀਆਂ ਮੰਡਲੀਆਂ ਬੁਲਾ ਕੇ ਜਗਰਾਤੇ ਕਰਾਏ ਨੇ, ਜਿਵੇਂ ਜਿਵੇਂ ਸਾਨੂੰ ਕਿਹਾ ਅਸੀਂ ਸਾਰਾ ਕੁਛ ਕਰ ਲਿਆ। ਕਹਿੰਦੇ ਭਜਨ ਵੀ ਕਰਦਾ ਹੁੰਦਾ ਹੈ? ਕਹਿੰਦੇ ਹਾਂਜੀ। ਕੀ ਕਰਦਾ ਹੁੰਦਾ? ਕਹਿੰਦਾ ਜੀ ਮੈਂ ਵਿਸ਼ਨੂੰ ਜੀ ਦੀ ਉਪਾਸ਼ਨਾ ਕਰਦਾ। ਮਹਾਰਾਜ ਜੀ ਚੁੱਪ ਕਰ ਗਏ। ਕਹਿੰਦੇ ਜੇ ਤੂੰ ਵੱਡੇ ਦੀ ਉਪਾਸ਼ਨਾ ਦੱਸਦੀ ਹੈ, ਇਹਦੋਂ ਤਾਂ ਤੈਨੂੰ ਕੁਛ ਮਿਲਿਆ ਨਹੀਂ ਹੈ। ਕਹਿੰਦਾ ਮਹਾਰਾਜ ਉਹ ਦੱਸ ਦਿਓ। ਕਹਿੰਦੇ ਐਂ ਕਰ, ਬਾਕੀ ਤਾਂ ਸਾਰੀਆਂ ਟੱਲੀਆਂ ਟੁੱਲੀਆਂ ਤੂੰ ਉਵੇਂ ਹੀ ਖੜਕਾਈ ਜਾ, ਕੋਈ ਫਰਕ ਨਹੀਂ ਹੈ ਤੇਰੀ ਭਾਵਨਾ। ਅਤੇ ਤੂੰ ਅੱਜ ਤੋਂ ਬਾਅਦ ਜਿੱਥੇ ਵਿਸ਼ਨੂੰ ਜੀ ਦੀ ਪ੍ਰਤਿਮਾ ਰੱਖੀ ਹੋਈ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈ। ਇਹਨਾਂ ਨੂੰ ਤੂੰ ਕਰੀ ਅਰਜ, ਫਕੀਰ ਦੀ ਦੁਆ ਹੁੰਦੀ ਆ, ਮੈਂ ਵੀ ਕਰੂੰਗਾ ਤੂੰ ਵੀ ਕਰ, ਆਪਾਂ ਰਲ ਮਿਲ ਕੇ ਕਰਾਂਗੇ, ਤੈਨੂੰ ਪੁੱਤਰ ਦੀ ਦਾਤ ਮਿਲ ਜਾਏਗੀ। ਆਉਂਦੇ ਸਾਲ ਜਦ ਮਹਾਰਾਜ ਜੀ ਉੱਥੇ ਗਏ, ਇੱਥੇ ਦੀਵਾਨ ਲਾਏ ਸਾਡੇ ਚੰਡੀਗੜ੍ਹ, ਅਤੇ ਉਸ ਵੇਲੇ ਉਹਦੇ ਖੁਸ਼ੀਆਂ ਮੰਗਲ ਹੋ ਰਹੇ ਨੇ। ਵਾਹਿਗੁਰੂ ਨੇ ਇੱਕ ਸੋਹਣਾ ਜਿਹਾ ਲਾਲ ਬਖਸ਼ ਦਿੱਤਾ 25 ਸਾਲ ਬਾਅਦ। ਜਦ ਮੈਂ ਗਿਆ ਪ੍ਰਸ਼ਾਦਾ ਵਰਤਾ ਰਿਹਾ ਸੀ, 5 ਸਾਲ ਦਾ ਸੀ, ਕਹਿੰਦੇ ਆਹ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਘਰ ਦੇ ਉੱਤੇ। ਸੋ ਐਸੇ ਮਹਾਂਪੁਰਸ਼ ਨਾ 70 ਸਾਲ ਦੀ ਉਮਰ ਦੇਖਣੀ ਹੈ, ਨਾ ਕੋਈ ਘੱਟ ਦੇਖਣੀ ਹੈ। ਗੁਰਦੇਵ ਸਿੰਘ ਦੇ ਲੜਕੀ 12 ਸਾਲ ਦੀ ਹੋ ਗਈ ਸੀ, ਅਤੇ ਮਹਾਰਾਜ ਜੀ ਨੇ ਸਾਰਿਆਂ ਨੂੰ ਪਤਾ ਵੀ ਰਾਨੀ ਪ੍ਰੇਤ ਦਾ, ਮੈਂ ਵੀ ਉੱਥੇ ਸੀ। ਇਹ ਕਹਿ ਮੈਂ ਕਿਹਾ ਭੂਤ ਪਾਤ ਤਾਂ ਹੁੰਦੇ ਹੀ ਨਹੀਂ। ਕਹਿੰਦੇ ਹੈਗਾ ਜੀ। ਮੈਂ ਕਿਹਾ ਮੇਰੀ ਗੱਲ ਕਰੋ। ਜਦ ਮੈਂ ਗੱਲ ਕਰਨ ਲੱਗਿਆ, ਕਹਿੰਦਾ ਮੈਂ ਮੁਰੱਬੇ ਲੈਣੇ ਨੇ, ਗੱਲ ਕਰਾਂ। ਮੈਂ ਕਿਹਾ ਤੈਨੂੰ ਮਹਾਰਾਜ ਜੀ ਦੇ ਨਾਲ ਮਿਲਾ ਦਾਂਗੇ। ਕਹਿੰਦਾ ਜੇ ਮਿਲਾ ਦੇਗਾ ਪੁੱਛ ਕੀ ਪੁੱਛਦਾ। ਮੈਂ ਕਿਹਾ ਵੀ ਹੈ ਤਾਂ ਕੋਈ ਤੇਜ਼ ਤਰਾਰ ਬੰਦਾ, ਮੈਂ ਤਾਂ ਫਾਰਮ ਨੂੰ ਚਲਿਆ ਗਿਆ, ਇਹ ਗੁਰਦੇਵ ਸਿੰਘ ਹੋਣੀ ਉੱਥੇ ਹੀ ਰਹਿ ਪਏ। ਦੂਸਰੇ ਦਿਨ ਉਹਦੇ ਬਿਆਨ ਲੈਣ ਲੱਗੇ, ਉਹਨੇ ਸਾਰਾ ਦੱਸਿਆ। ਇਹ ਕਿਤਾਬ ਬਣੀ ਹੋਈ ਹੈ, ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ। ਇਰਾਨੀ ਪ੍ਰੇਤ, ਉਹ ਨਗੋਰਾ ਮਰ ਗਿਆ ਸੀ ਪੀਰ, ਅਤੇ ਪ੍ਰੇਤ ਬਣ ਗਿਆ। ਬੜੀਆਂ ਮੇਰੇ ਨਾਲ ਗੱਲਾਂ ਕਰੀਆਂ, ਬਹੁਤ ਜ਼ਿਆਦਾ, ਜਿਵੇਂ ਮਿੱਤਰੇ ਬਣ ਗਿਆ ਹੁੰਦਾ, ਐਂ ਗੱਲਾਂ ਕਰਦਾ ਰਿਹਾ। ਜਦੇ ਵੀ ਮੈਨੂੰ, ਜਦ ਮੈਨੂੰ ਦੇਖਣਾ, ਜਦੇ ਆ ਜਾਣਾ। ਇੱਕ ਦਿਨ ਮੈਂ ਅਤੇ ਗੁਰਦੇਵ ਸਿੰਘ ਹੀ ਪਏ, ਇਹ ਉਬੜ ਵਾ, ਉਹ 3 ਵਾਰੀ ਉੱਠਿਆ। ਮੈਂ ਕਿਹਾ ਕੀ ਗੱਲ ਤੂੰ ਸੌਂਦਾ ਨਹੀਂ? ਕਹਿੰਦਾ ਪਤਾ ਨਹੀਂ ਮੇਰੇ ਉੱਤੇ ਵਜਨ ਪੈਂਦਾ ਜਾਂਦਾ। ਮੈਂ ਕਿਹਾ ਤੈਨੂੰ ਸਾਈਕੋਲੋਜੀਕਲ ਅਸਰ ਹੋ ਗਿਆ ਕੋਈ ਕੱਲ੍ਹ ਵਾਲੀ ਗੱਲ ਦਾ? ਕਿਉਂਕਿ ਮਹਾਰਾਜ ਨੇ ਕਹਿਤਾ ਵੀ ਇਹਦੇ ਘਰ ਜਨਮ ਲੈ ਰਿਹਾ। ਜਦ ਅਸੀਂ ਮਹਾਰਾਜ ਜੀ ਦੇ ਗਏ ਤਾਂ ਉੱਥੇ ਉਹ ਮੋਹਨ ਸਿੰਘ ਵੀ ਸੀ, ਉੱਥੇ ਫੇਰ ਆ ਗਿਆ ਸਾਨੂੰ ਦੇਖ ਕੇ। ਮੈਂ ਕਿਹਾ ਕੀ ਹਾਲ ਹੈ? ਹੱਸਣ ਲੱਗ ਗਿਆ। ਕਹਿੰਦਾ ਪਿਤਾ ਜੀ ਕੋ ਨਮਸਕਾਰ ਕਰਨ ਗਿਆ ਸੀ, ਸਿੱਧਾ ਕਰਨੇ 3 ਦਫ਼ਾ ਹੀ, ਕਹਿੰਦਾ ਇਹ ਡਰ ਗਏ। ਮੈਂ ਕਿਹਾ ਬੜਾ ਖਰਾਬ ਹੈ ਤੂੰ। ਉਹ ਜਿਹੜੀਆਂ ਸਟ੍ਰੇ ਰੂਹਾਂ ਫਿਰਦੀਆਂ, ਉਹਨਾਂ ਨੂੰ ਮਨੁੱਖ ਬਣਾ ਦੇਣਾ, ਇਹ ਪੂਰੇ ਮਹਾਂਪੁਰਸ਼ਾਂ ਦਾ ਕੰਮ ਹੁੰਦਾ। ਕਹਿ ਦਿੱਤਾ ਇਹਦੇ ਘਰ ਜਾ ਕੇ ਜਨਮ ਲੈ ਲੈ। ਲੈਣਾ ਪਿਆ ਉਸ, ਕਈ ਸਿੰਘ ਡੋਲ ਗਏ ਸੀ, ਕਹਿੰਦੇ ਜੀ ਜੇ ਨਾ ਹੋਇਆ। ਮੈਂ ਕਿਹਾ ਤੁਸੀਂ ਬੜੇ ਬੇਵਿਸ਼ਵਾਸੀ ਹੋ। ਕਹਿੰਦੇ ਜੇ ਲੜਕੀ ਹੋ ਗਈ। ਮੈਂ ਤੁਹਾਨੂੰ ਸੰਤਾਂ ਦੀ ਮਹਿਮਾ ਦਾ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਿੰਨੇ ਵੀ ਵਚਨ ਕਰੇ ਜਾਣ, ਇਹ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਨੇ ਇੱਕ ਕਮਾਈ ਕਰੀ ਹੁੰਦੀ ਹੈ ਜਿਹਨੂੰ ਕੋਈ ਜਾਣ ਨਹੀਂ ਸਕਦਾ। ਉਹਨਾਂ ਦੀਆਂ ਕਥਾਵਾਂ ਅਤੇ ਸਾਡੀਆਂ ਕਥਾਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਕਰਾਣੀਏ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਕਰਾਣੀਏ।
ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਾਰਾਜ਼ੀ। ਵੱਡੇ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਸਰੀਰ ਅਲੋਪ ਕਰ ਦਿੰਦੇ ਨੇ, ਦੱਸ ਕੇ ਸਾਰਾ ਕੁਛ ਪੂਰਾ ਕਰਕੇ। ਉਹਦੇ ਬਾਅਦ ਆਪ ਨੂੰ ਇੰਨਾ ਵਿਰਾਗ ਲੱਗਿਆ ਕਿ ਐਸੀ ਹਾਲਤ ਹੋ ਗਈ ਸੱਚਮੁੱਚ ਜਿਵੇਂ ਮੱਛੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਆਹੀ ਹਾਲ ਮਹਾਰਾਜ ਜੀ ਦਾ ਹੋਵੇ, ਭਾਵੇਂ ਗਿਆਨਵਾਨ ਸੀ ਪੂਰੇ, ਪਰ ਜਿਸ ਪਿਆਰੇ ਸਿਉਂਦੇ ਹੋ ਤਾਂ ਸੱਗੇ ਮਰ ਚੱਲੀਏ। ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ। ਉਸ ਵੇਲੇ ਆਪ ਚੁੱਪ ਰਹਿੰਦੇ ਨੇ, ਬੜੀ ਦੂਰ ਦੂਰ ਫਿਰ ਆਏ, ਅਖੀਰ ਰਾੜੇ ਦੀ ਤਕੀਰੇ ਵਿੱਚ ਆ ਗਏ। ਮਹਾਰਾਜ ਜੀ ਦੱਸ ਦਿੰਦੇ ਆਪ, ਕਹਿੰਦੇ ਇੱਥੇ ਮੈਂ ਅਤੇ ਛੋਟੇ ਮਹਾਰਾਜ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਇੱਥੇ ਰਹਿ ਗਏ ਅਤੇ ਨਹਿਰ ਵਿੱਚ ਇਸ਼ਨਾਨ ਕਰ ਲੈਣਾ। ਕਹਿੰਦੇ ਕੁਸ਼ਹਿਰਾ ਇੱਕੋ ਹੀ ਸੀ, ਚੋਲਾ ਵੀ ਇੱਕੋ ਹੀ ਸੀ, ਕਹਿੰਦੇ ਉਹ ਧੋ ਲੈਣਾ, ਉਹ ਜਿਵੇਂ ਨਹਾ ਕੇ ਬਹਿ ਜਾਣਾ ਆਪੇ ਹੀ ਸੁੱਕ ਜਾਂਦਾ ਸੀ। ਦੂਏ ਦਿਨ ਫਿਰ ਕਹਿੰਦੇ ਅਸੀਂ ਇਸ਼ਨਾਨ ਕਰ ਲੈਂਦੇ, ਕੋਈ ਚੀਜ਼ ਨਹੀਂ ਸੀ ਨਾਲ ਰੱਖਦੇ। ਹੌਲੀ ਹੌਲੀ ਕਹਿੰਦੇ ਪ੍ਰਕਿਰਤੀ ਬਦਲਣ ਲੱਗ ਗਈ, ਪ੍ਰਵਿਰਤੀ ਸਾਨੂੰ ਦੇਖ ਲਿਆ ਇੱਥੇ ਬੈਠਿਆਂ ਨੂੰ, ਹੰਸਾਂ ਦਾ ਸੀਗਾ, ਉੱਠ ਚਾਰ ਦਾ ਫਿਰਦਾ ਸੀ ਅਤੇ ਜਿਸ ਝੜੀ 'ਚ ਬੈਠੇ ਉੱਥੇ ਚੋਲ ਡਾਕੂ ਰਹਿੰਦੇ ਤੇ, ਕਿਉਂਕਿ ਉਹ ਕੋਨਾ ਸੀ ਮਲੇਰਕੋਟਲੇ ਦਾ, ਪਟਿਆਲੇ ਦਾ ਅਤੇ ਅੰਗਰੇਜ਼ੀ ਇਲਾਕੇ ਦਾ। ਚੋਲ ਉੱਥੇ ਆਰਾਮ ਨਾਲ ਛੁੱਪ ਜਾਂਦੇ ਸੀ, ਇੱਧਰਲੀ ਪੁਲਿਸ ਵੀ ਨਹੀਂ ਸੀ ਵੜਦੀ, ਉੱਧਰਲੀ ਵੀ ਨਹੀਂ ਸੀ ਆਉਂਦੀ। ਮਹਾਰਾਜ ਇੱਧਰ ਨੂੰ ਵੜ ਜਾਣਾ ਪਟਿਆਲਾ ਆ ਜਾਂਦਾ ਸੀ, ਇੱਧਰ ਨੂੰ ਮਲੇਰਕੋਟਲਾ ਆ ਜਾਂਦਾ ਸੀ, ਉੱਥੇ ਹੀ ਮਹਾਰਾਜ ਜੀ ਚਲੇ ਗਏ। ਅਤੇ ਆਪ ਅਤੇ ਤੀਏ ਚੌਥੇ ਦਿਨ ਡੰਗਰਾਂ ਵਾਲਿਆਂ ਨੇ ਦੱਸਿਆ ਵੀ ਸਾਧੂ ਬੈਠੇ ਨੇ, ਕੁਛ ਖਾਂਦੇ ਨਹੀਂ ਕੁਛ ਪੀਂਦੇ ਨਹੀਂ। ਉਸ ਵੇਲੇ ਇੱਕ ਨੇ ਲਿਆ ਕੇ ਪਾਣੀ ਘੜਾ ਦੇ ਤਾ, ਪਾਣੀ ਨਾਲ ਭਰਤਾ, ਫਿਰ ਪ੍ਰਸ਼ਾਦਾ ਲਿਆਉਣ ਲੱਗ ਗਿਆ ਕੋਈ। ਉਹ ਹੁੰਦੇ ਹੁੰਦੇ ਇੱਕ ਤੋਂ ਦੋ, ਦੋ ਤੋਂ ਤਿੰਨ ਹੋ ਗਏ, ਤਿੰਨ ਤੋਂ ਚਾਰ ਹੋ ਗਏ, ਨਲਕਾ ਲਾ ਲਿਆ, ਪ੍ਰਕਿਰਤੀ ਬਦਲਣੀ ਸ਼ੁਰੂ ਹੋ ਗਈ। ਅਤੇ ਆਪ ਲੰਗਰ ਦੇ ਵਿੱਚ ਇੱਕ ਦਿਨ ਪ੍ਰਸ਼ਾਦ ਤਿਆਰ ਕਰਿਆ ਅਤੇ ਇੱਧਰੋਂ ਗੁੱਜਰਵਾਲ ਦੀ ਸੰਗਤ ਬਹੁਤ ਸਾਰੇ ਸੈਂਕੜਿਆਂ ਦੀ ਤਾਦਾਦ 'ਚ ਬੰਦੇ ਕਿਸੇ ਕੰਮ ਲੰਘੇ ਉੱਥੋਂ ਦੀ, ਅਤੇ ਜਦ ਮੁੜ ਕੇ ਆਏ ਕਹਿੰਦੇ ਵੀ ਇੱਥੇ ਸੁਣਿਆ ਕੋਈ ਸਾਧੂ ਹੈ, ਦਰਸ਼ਨ ਕਰ ਚੱਲੀਏ। ਜਦੋਂ ਉੱਥੇ ਆਏ ਤਾਂ ਮਹਾਰਾਜ ਜੀ ਦੇ ਦਰਸ਼ਨ ਕਰੇ, ਪ੍ਰਸੰਨ ਹੋ ਗਏ। ਛੋਟੀ ਉਮਰ ਅਜੇ ਦਾੜੀ ਮਾੜੀ ਮਾੜੀ ਉਤਰਦੀ ਹੈ, ਖਿੱਚ ਸੀ ਉਹਨਾਂ 'ਚ ਹੱਦ ਦਰਜੇ, ਨੇਤਰਾਂ ਵੱਲ ਕੋਈ ਦੇਖ ਨਹੀਂ ਸਕਦਾ। ਜਿਹਨੇ ਉਹਨਾਂ ਦੇ ਨੇਤਰਾਂ ਨੂੰ ਦੇਖ ਲਿਆ ਸਾਧ ਸਿੰਘ ਜੀ, ਉਹਦੇ ਬਾਣ ਲੱਗਿਆ, ਉਹ ਸਹਿ ਨਹੀਂ ਸਕਿਆ, ਤਾਪ ਨਹੀਂ ਲੈ ਸਕਿਆ ਨੇਤਰਾਂ ਦੀ ਅਤੇ ਬੋਲ ਦੀ। ਇੱਕੋ ਬੋਲ ਦੇ ਨਾਲ ਘਾਇਲ ਕਰ ਦਿੰਦੇ ਸੀ, ਛੋਟੀ ਜਿਹੀ ਉਮਰ ਸੀ। ਮੈਂ ਕੱਲ੍ਹ ਬੇਨਤੀ ਕਰੀ ਸੀ ਕਿ ਮੈਨੂੰ ਕਿੱਥੋਂ ਖਿੱਚ ਲਿਆ, ਉੱਥੇ ਬੈਠਾ ਸੀ ਮੈਂ ਮਾਨਸਾ ਤੇ ਪਰੇ, ਉਸ ਵੇਲੇ ਆਪਦੀ ਉਮਰ 29 ਸਾਲ ਦੀ ਸੀ, ਮੇਰੀ 16 ਦੀ ਸੀ, ਅਤੇ ਇੰਨਾ ਜ਼ੋਰ ਨਾਲ ਖਿੱਚਿਆ ਮੈਂ ਦੌੜਿਆ ਹੀ ਆਉਂਦਾ ਆ ਕੇ, ਪਹਿਲਾਂ ਮਾਨਸਾ ਚੜਿਆ, ਫਿਰ ਕੁਪਜਿਤ ਵਾਲ ਉਤਰਿਆ, ਉੱਥੋਂ ਵੀ ਨੱਠਿਆ ਹੀ ਜਾਂਦਾ। ਜਦ ਪਿੰਡ ਗਿਆ ਕਹਿੰਦੇ ਰਾੜੇ ਵਾਲੇ ਸੰਤਾਂ ਦੇ ਦੀਵਾਨ ਲੱਗਿਆ, ਮੈਂ ਘਰ ਨਹੀਂ ਗਿਆ, ਸਿੱਧਾ ਹੀ ਉੱਥੇ ਗਿਆ। 6 ਮਹੀਨੇ ਮੈਨੂੰ ਹੋ ਗਏ ਸੀ ਉਹ ਜੰਗਲ ਜੇ 'ਚ ਬੈਠੇ। ਮਹਾਰਾਜ ਜੀ ਨੇ ਇਸ਼ਾਰਾ ਕਰਤਾ, ਕਹਿੰਦੇ ਇੱਥੇ ਬਹਿ ਜਾ, ਮੈਂ ਬਹਿ ਗਿਆ। ਬਾਹਰ ਲੈ ਗਏ ਮੈਨੂੰ ਨਾਲ, ਕਹਿੰਦੇ ਕਿੱਥੇ ਬੈਠਾ ਸੀ? ਮੈਂ ਕਿਹਾ ਜੀ ਜਵਾਹਰ ਕਹਿਣ ਦੀ ਇੱਕ ਚਿੜੀ ਸੀ, ਉੱਥੇ ਮੈਂ ਬੈਠਾ ਸੀ। ਕਹਿੰਦੇ ਅੱਜ ਚਰਨ ਪਾਏ ਸੀ, ਘਰ ਗਏ ਸੀ ਤੁਹਾਡੇ, ਉੱਥੇ ਬੀਬੀ ਨੇ ਵੀ ਕਹਿੰਦੇ ਆ ਕੇ ਨਮਸਕਾਰ ਕਰੀ ਸੀ। ਕਹਿੰਦੇ ਫਿਰ ਅਸੀਂ ਕਿਹਾ ਵੀ ਅੱਜ ਆ ਜਾਈ। ਮੈਂ ਕਿਹਾ ਮਹਾਰਾਜ ਇੰਨੇ ਜ਼ੋਰ ਨਾਲ ਮੈਨੂੰ ਖਿੱਚਿਆ, ਯਾਨੀ ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ 29 ਸਾਲ ਦੇ ਵਿੱਚ ਪੂਰੇ ਸੀ ਉਹ, ਐ ਨਹੀਂ ਵੀ ਤਪ ਤੁਪ ਕਰਨਾ ਪਿਆ, ਤਪ ਸਾਨੂੰ ਸਕਾਲਣ ਵਾਸਤੇ ਆਪਣੇ ਕਰਿਆ। ਮਹਾਰਾਜ ਜੀ ਦੱਸਦੇ ਇੱਕ ਵਾਰੀ ਮੈਂ ਕਿਹਾ ਵੀ ਮਹਾਰਾਜ ਜੀ ਮੈਨੂੰ ਚਿੱਠੀ ਆਈ ਹੈ ਕਿਸੇ ਪ੍ਰੀਤਮ ਸਿੰਘ ਦੀ ਵੀ ਜੀਵਨ ਲਿਖਣਾ ਹੈ। ਮਹਾਰਾਜ ਕਹਿੰਦੇ ਸਾਧੂਆਂ ਦਾ ਜੀਵਨ ਕੌਣ ਲਿਖ ਸਕਦਾ? ਕਹਿੰਦੇ ਕੀ ਪਤਾ ਕਿਸੇ ਨੂੰ ਅਸੀਂ ਕਿਵੇਂ ਕਰਿਆ। ਮੈਂ ਮਹਾਰਾਜ ਐਂ ਤਾਂ ਪਤਾ ਤੁਸੀਂ ਉੱਥੇ ਗਏ ਉੱਥੇ ਗਏ। ਕਹਿੰਦੇ ਇਹ ਕੋਈ ਜੀਵਨ ਹੁੰਦਾ? ਸਾਧੂਆਂ ਦਾ ਜੀਵਨ ਹੁੰਦਾ ਅੰਦਰਲਾ ਜੀਵਨ, ਬਾਹਰਲਾ ਨਹੀਂ। ਬਾਹਰਲਾ ਲਿਖਤਾ ਉੱਥੇ, ਉਹ ਪਿੰਡ ਦੀਵਾਨ ਲਾਇਆ, ਉਹ ਪਿੰਡ ਦੀਵਾਨ ਲਾਇਆ। ਕਹਿੰਦੇ ਇਹ ਕੀ ਹੁੰਦਾ? ਇਹ ਕਿਸੇ ਨੂੰ ਰਸਤਾ ਦਿਖਾਉਂਦਾ ਹੈ, ਰਸਤਾ ਦਿਖਾਉਂਦਾ ਸਾਧੂਆਂ ਦਾ ਅੰਦਰਲਾ ਜੀਵਨ। ਮੈਂ ਕਿਹਾ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਸਮਝਾਓ, ਮੈਂ ਸਮਝ ਨਹੀਂ ਸਕਿਆ। ਕਹਿੰਦੇ ਦੇਖ, 9 ਸਾਲ ਅਸੀਂ ਮੰਜੇ 'ਤੇ ਪਿੱਠ ਨਹੀਂ ਲਾਈ, ਨਾ ਧਰਤੀ 'ਤੇ ਲਾਈ ਹੈ। ਤੁਸੀਂ ਹੁਣ ਹੈਰਾਨ ਹੋ ਜਾਓ ਵੀ 9 ਸਾਲ ਕੋਈ ਬੰਦਾ ਧਰਤੀ 'ਤੇ ਪਿੱਠ ਲਾਏ ਅਤੇ ਬਗੈਰ ਜਾਗਦਾ ਰਹਿ ਜਾਂਦਾ। ਉਸ ਵੇਲੇ ਹਾਲਤ ਕੀ ਸੀ? ਆਪ ਸੂਰਜ ਛਿਪੇ ਕੀਰਤਨ ਕਰਨ ਲੱਗਦੇ, ਦੀਵਾਨ ਵਿੱਚੋਂ ਲਾਈਟਾਂ ਸਭ ਜਵਾ ਦਿੰਦੇ ਸੀ, ਕੋਈ ਲਾਈਟ ਨਹੀਂ ਸੀ ਰਹਿ, ਖੜ ਕੇ ਕੀਰਤਨ ਕਰ। ਇੱਕ ਦਿਨ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਇੰਨੇ ਵਿਰਾਗ ਦਾ ਕੀਰਤਨ ਹੁੰਦਾ ਸੀ ਕਿ ਨੇਤਰਾਂ 'ਚੋਂ ਜਲ ਜਾਣਾ, ਜਲ ਜਾ ਕੇ ਕਹਿੰਦੇ ਕੁੜਤੇ ਦੇ ਵਿੱਚ ਹੀ ਹੋ ਕੇ ਛਾਤੀ ਤੋਂ ਲੱਤਾਂ 'ਚ ਹੋ ਕੇ ਕਹਿੰਦੇ ਪੈਰਾਂ ਤੱਕ ਚੱਲਿਆ ਜਾਣਾ ਰਾਤ ਨੂੰ ਸਾਰੀ ਰਾਤ, ਕਹਿੰਦੇ ਮੈਂ ਨੀਰ ਵਹਿ ਵਹਿ ਚੱਲੇ ਜੀ ਉਹ, ਅਸੀਂ ਤਾਂ ਪੜ੍ਹ ਲੈਂਦੇ ਹਾਂ ਨਾ, ਮੈਂ ਨੀਰ ਵਹਿ ਵਹਿ ਚੱਲੇ ਜੀ ਉਹ, ਕਦੇ ਦੇਖਿਆ ਹੰਝੂ ਗੇਰ ਕੇ? ਨਾ, ਇਹ ਉਹਨਾਂ ਦਾ ਹੀ ਸੀ, ਇਸੇ ਕਰਕੇ ਲਾਈਟ ਨਹੀਂ ਸੀ ਕਰਦੇ ਵੀ ਦੇਖ ਲੈਣਗੇ ਵੀ ਹੰਝੂ ਤੁਰੇ ਜਾ ਰਹੇ ਨੇ।